ਅੱਜ ਦਰਬਾਰਾਂ ਵਿੱਚ ਜਿਹੜੇ ਪੰਚ ਨੇ ਇਹ ਸੋਭਾ ਪਾਉਂਦੇ ਨੇ। ਰਾਜ ਦਰਬਾਰ ਤੇ ਮਾਮੂਲੀ ਜੀ ਗੱਲ ਹੈ, ਇੱਥੇ ਤੇ ਕੂੜਿਆਰ ਬੈਠਦੇ ਨੇ ਅੱਜ ਦੇ ਰਾਜ ਦਰਬਾਰਾਂ ਵਿੱਚ, ਸਚਿਆਰ ਨਹੀਂ ਉੱਥੇ ਕੋਈ। ਹਜ਼ੂਰ ਕਹਿੰਦੇ ਨੇ ਜਿਹੜੇ ਪੰਚ ਨੇ ਧਰਮ ਨਾਲ ਰਿਸ਼ਤਾ ਜੋੜਨ ਵਾਲੇ ਧਰਮੀ ਪੁਰਸ਼ ਸ੍ਰੇਸ਼ਟ ਪੁਰਸ਼, ਉਹ ਸੋਭਾ ਪਾਉਂਦੇ ਨੇ ਕਿੱਥੇ? ਰਾਜਿਆਂ ਦਾ ਰਾਜਾ ਜਿਹੜਾ ਕਰਤਾ ਪੁਰਖ ਹੈ ਉਹਦੇ ਦਰਬਾਰ ਉੱਤੇ। ਤੇ ਹਜ਼ੂਰ ਸਾਨੂੰ ਮੋਹਰ ਲਾਉਣ ਵਾਸਤੇ ਸਾਨੂੰ ਲੈ ਜਾਂਦੇ ਨੇ ਧਰਮਖੰਡ ਵਿੱਚ। ਚਲੋ ਬਾਈ ਤੁਹਾਨੂੰ ਮੈਂ ਦੱਸਾਂ ਭਾਈ ਧਰਮਖੰਡ ਵਿੱਚ ਕੀ ਵਰਤਾੜਾ ਵਰਤਣਾ। ਤੋ ਹਜ਼ੂਰ ਕਹਿੰਦੇ ਨੇ ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਜੀ ਉੱਥੇ ਕੀ ਹੁੰਦਾ? ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਣ ਪੰਚ ਪਰਵਾਨ। ਇਹ ਮੋਹਰ ਰਾਤੀ ਕਿੱਥੇ ਸੋਭਦੇ ਨੇ ਜੀ? ਉੱਥੇ ਜਿੱਥੇ ਸੱਚਾ ਆਪ ਸੱਚਾ ਦਰਬਾਰ ਹੈ, ਉਸ ਦਰਬਾਰ ਵਿੱਚ ਪੰਚ ਜਨ ਸੋਭਾ ਪਾਉਂਦੇ ਨੇ। ਕਿਉਂ ਸੋਭਾ ਪਾਉਂਦੇ ਨੇ ਜੀ? ਹਜ਼ੂਰ ਕਹਿੰਦੇ ਨੇ ਅੱਗੇ ਪੁੱਛ ਨਾ ਹੋਵਈ ਜੇ ਸਣ ਨਿਸ਼ਾਣਾ ਜਾਏ। ਇਹਨਾਂ ਦੇ ਮੱਥੇ ਦੇ ਉੱਤੇ ਨਿਸ਼ਾਨ ਪਿਆ ਹੋਇਆ ਕਿ ਤੁਝੇ ਨਾ ਜੋ ਹੈ ਕੋ ਮੀਤ ਜਨ, ਤੂੰ ਗੁਰ ਕਾ ਦਾਸ। ਇਹਦੇ ਮੱਥੇ ਦੇ ਉੱਤੇ ਨਿਸ਼ਾਨ ਹੈ, ਇਹ ਗੁਰੂ ਦਾ ਹੈ, ਇਹ ਗੁਰੂ ਵਾਲਾ ਹੈ। ਤੋ ਹਜ਼ੂਰ ਕਹਿੰਦੇ ਤਿੱਥੇ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਕਿਉਂਕਿ ਇਹ ਧਰਮ ਨਾਲ ਰਿਸ਼ਤਾ ਜੋੜ ਕੇ ਆਏ ਨੇ, ਇਸ ਲਈ ਇਹਨਾਂ ਦੇ ਮੱਥੇ ਉੱਤੇ ਨਿਸ਼ਾਨ ਹੈ ਕਰਤਾ ਪੁਰਖ ਦਾ। ਕੱਚ ਪਕਾਈ ਉੱਥੇ ਪਾਏ, ਉੱਥੇ ਜਾ ਕੇ ਪਤਾ ਲੱਗਣਾ। ਹੁਣ ਇੱਥੇ ਤਾਂ ਸਾਰੇ ਪੰਚ ਬਣੀ ਫਿਰਦੇ ਆ, ਮੈਂ ਵੀ ਗੁਰਮੁਖ ਹਾਂ, ਮੈਂ ਤੇ ਨਾਮ ਜਪਣਾ। ਹਜ਼ੂਰ ਕਹਿੰਦੇ ਪਤਾ ਨਹੀਂ, ਬਾਹਰ ਦਿਸੇ ਚਾਨਣਾ ਦਿਲ ਅੰਧਿਹਾਰੀ ਰਾਤ। ਕਈਆਂ ਨੇ ਪਖੰਡ ਬੜਾ ਬਣਾਇਆ ਹੋਇਆ ਹੈ, ਔਰ ਮੈਂ ਉਹਨਾਂ ਨੂੰ ਜਦੋਂ ਵੇਖਣਾ, ਮੈਂ ਉਹਨਾਂ ਚੋਂ ਇੱਕ ਹਾਂ ਜਿਹਨੇ ਆਪਣਾ ਅੰਦਰਲਾ ਕਿਸੇ ਨੂੰ ਪ੍ਰਗਟ ਹੋਣ ਹੀ ਨਹੀਂ ਦਿੱਤਾ, ਇੰਨਾ ਪ੍ਰਪੰਚ ਹੈ। ਅਤੇ ਹਜ਼ੂਰ ਕਹਿੰਦੇ ਨੇ ਜਿਹੜਾ ਪੰਚ ਹੈ ਨਾ, ਪੰਚ ਦੀ ਖੂਬੀ ਕੀ ਹੈ ਜੀ? ਹਜ਼ੂਰ ਕਹਿੰਦੇ ਨੇ ਪੰਚਮੀ ਪੰਚ ਪ੍ਰਧਾਨ ਤੇ ਜੇ ਤਜਿਓ ਪ੍ਰਪੰਚ। ਜੀ ਉਹਨਾਂ ਦੀ ਡੈਫੀਨੇਸ਼ਨ ਕੀ ਹੈ ਪੰਚਾਂ ਦੀ? ਜਿਹਨਾਂ ਨੂੰ ਪੰਚ ਕਿਹਾ ਜਾਂਦਾ ਹੈ ਉਹ ਕਿਉਂ ਪੰਚ ਕਿਹਾ ਜਾਂਦਾ ਹੈ? ਹਜ਼ੂਰ ਕਹਿੰਦੇ ਨੇ ਉਹ ਤਾਂ ਪੰਚ ਨੇ, ਉਹ ਪ੍ਰਧਾਨ ਤਾਂ ਨੇ, ਉਹਨਾਂ ਨੇ ਪ੍ਰਪੰਚ ਛੱਡ ਦਿੱਤਾ। ਪ੍ਰਪੰਚ ਦਾ ਮਤਲਬ ਇਹ ਹੈ ਇਹ ਪੰਜਾਂ ਤੱਤਾਂ ਦਾ ਵਿਸਥਾਰਾ ਸਾਰਾ ਸੰਸਾਰ, ਇਹ ਜਿੰਨਾ ਦਿਸ ਆਉਂਦਾ ਦ੍ਰਿਸ਼ਟਮਾਨ ਸੰਸਾਰ ਹੈ ਇਹਨੂੰ ਕਹਿੰਦੇ ਪ੍ਰਪੰਚ। ਅਤੇ ਜਿਹੜੇ ਆਦਮੀ ਨੇ ਬਾਹਰ ਦਿਖਾਵਾ ਬਣਾਇਆ ਹੋਵੇ ਉਹਨੂੰ ਵੀ ਪ੍ਰਪੰਚੀ ਕਹਿੰਦੇ ਨੇ। ਸੰਸਾਰ ਵੀ ਦਿਖਾਵਾ ਹੀ ਦਿਖਾਵਾ, ਅਸਲੀਅਤ ਕੋਈ ਨਹੀਂ। ਸੰਸਾਰ ਇਹੋ ਸੰਸਾਰ ਹੈ, ਇਹ ਇੱਕ ਤੋਹੜਾ ਜਿਹਾ ਹੀ, ਇਹ ਸਾਹਮਣੇ ਨਜ਼ਰ ਆਉਂਦਾ ਹੈ, ਇਹ ਗੰਧਰਵ ਨਗਰੀ ਹੈ, ਇਹ ਹਰੀ ਚੰਦੌਰੀ ਹੈ, ਇਹ ਠੱਗ ਨੀਰਾ। ਠੱਗ ਨੀਰਾ ਕਹਿੰਦੇ ਉਹਨੂੰ ਜਿਹਦੀ ਅਸਲੀਅਤ ਕੋਈ ਨਾ ਹੋਵੇ, ਠੱਗਣ ਵਾਲਾ ਪਾਣੀ। ਜਦੋਂ ਰੇਤਲੇ ਮੈਦਾਨਾਂ ਦੇ ਵਿੱਚ ਜਾਈਏ ਅਤੇ ਜਦੋਂ ਧੁੱਪ ਰੇਤ 'ਤੇ ਪੈਂਦੀ ਹੈ ਸੂਰਜ ਦੀ, ਉਹ ਫਿਰ ਇਸ ਤਰ੍ਹਾਂ ਪਤਾ ਲੱਗਦਾ ਉਹ ਚਮਕ ਰਿਹਾ, ਉਹ ਪਾਣੀ। ਹਰਨ ਜਿਹੜਾ ਉਹ ਵੇਖਦਾ ਉਹ ਪਾਣੀ ਨਜ਼ਰ ਆ ਰਿਹਾ, ਬਹੁਤਾ ਹੀ ਉੱਧਰ ਦੌੜਦਾ। ਲੇਕਿਨ ਉਹ ਠੱਗ ਨੀਰਾ, ਠੱਗਣ ਵਾਲਾ ਪਾਣੀ, ਪਾਣੀ ਤਾਂ ਹੁੰਦਾ ਕੋਈ ਨਹੀਂ, ਉਹ ਤਾਂ ਧੁੱਪ ਨਾਲ ਚਮਕਦੀ ਹੈ ਰੇਤ ਵਾਸ ਜਾਪਦਾ ਪਾਣੀ। ਹਰਨ ਵਾਹ ਵਾਹੀ ਦੌੜਦਾ 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 ਪ੍ਰਾਣ ਤਿਆਗ ਦਿੰਦਾ, ਪਾਣੀ ਕੋ ਨਹੀਂ ਮਿਲਣਾ। ਸਾਡੀ ਹਾਲਤ ਬਿਲਕੁਲ ਇਹੋ ਹੀ। ਸੰਸਾਰ ਕੀ ਹੈ? ਠੱਗ ਨੀਰਾ ਪਦਾਰਥ ਨੇ। ਇਹਨਾਂ ਵਿੱਚੋਂ ਸਾਨੂੰ ਮਿਲਦਾ ਬੜੀ ਸਕੂਨ ਹੈ, ਇਹਦੇ ਵਿੱਚ ਬੜੀ ਸ਼ਾਂਤੀ ਹੈ। ਅਸੀਂ ਪਦਾਰਥ ਪ੍ਰਾਪਤੀ ਲਈ ਬੜੀ ਦੌੜ ਲਾਉਂਦੇ ਹਾਂ, ਸਾਰੀ ਉਮਰ ਹੀ ਦੌੜ ਲਾਈ ਜਾਂਦੇ ਹਾਂ, ਪਦਾਰਥ ਹੱਥ ਆਉਂਦਾ ਕੋਈ ਨਹੀਂ, ਅਸੀਂ ਖਤਮ ਹੋ ਜਾਂਦੇ ਹਾਂ। ਤੋ ਹਜ਼ੂਰ ਕਹਿੰਦੇ ਨੇ ਭਈ ਜਿਨ੍ਹਾਂ ਨੇ ਇਹ ਦਿਸਦਾ ਸੰਸਾਰ ਦ੍ਰਿਸ਼ਟਮਾਨ ਸੰਸਾਰ ਨੂੰ ਛੱਡ ਦਿੱਤਾ ਅਤੇ ਦ੍ਰਿਸ਼ਟਮਾਨ ਸੰਸਾਰ ਨੂੰ ਛੱਡ ਕੇ ਅਦ੍ਰਿਸ਼ਟ ਵਾਹਿਗੁਰੂ ਵਿੱਚ ਵੜ ਗਏ ਨੇ, ਉਹਦੇ ਨਾਲ ਲੀਨ ਹੋ ਗਏ ਨੇ, ਉਹ ਨੇ ਪੰਚ। ਅਤੇ ਉੱਥੇ ਧਰਮਖੰਡ ਵਿੱਚ ਉਹ ਪੰਚ ਜਿਹੜੇ ਨੇ, ਤਿੱਥੇ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ उथे पाए नानक गया जाप जाए। उथे जान तो मगरों पता लगेगा केड़ा कच्चा है केड़ा पक्का। इन्हें तो बड़ा प्रपंच दिखाया हुआ सी, इन्हू क्यों हथकड़ियां लगिया पई ने इथे? संसार नू नहीं पता कि ए लूक कमाए दड़ो सो वेखे साथे, उहदे कोल तू लुका लुका के रखे है। तो हजूर इथे सानू कहंदे ने पंचे सो हैं दर राजान, वो राजियां दा राजा जड़ा करता पुरख है उहदे दरबार विच धर्मखंड विच जिहड़े पंच ने वह शोभा पांदे ने। पंचां का गुर एक ध्यान। हुण एक गल जिहड़ी इहदे विच इह आई, ध्यान जिहड़ा ना वह सारिआं कोल है। ध्यान कहंदे ने साडी सुरती नूं, एका सुरत जेते हैं जी, सुरत विहूणा कोई ना की। करता पुरख ने सुरती तो बगैर कोई बंदा पैदा नहीं किया, पर जे ही सुरत तेहा तिन राह। सुरती तो इको सी, करता पुरख ने सूझबूझ दिती है, उस सूझबूझ नूं किवें वरतदा है कोई? ध्यान तो दिता है। हजूर कहंदे ने तेरा ध्यान करता पुरख वल सी, तू ध्यानी सै करता पुरख दा, वो ध्यान तेरा कित्थे गया? दूजे पैरे रहण के बन जा रहा मित्रा, विसर गया ध्यान। वो जरा करता पुरख दा ध्यान सी वो तेनू विसर गया है, हुण तेरा ध्यान कित्थे लगा है? पहले प्यार लगा थण दुध, दूजे माए बाप की सुध, तीजे भैया भाभी बेब, चौथे प्यार उपन्नी खेड, पंजवें खान पीण की तात, छेवें काम ना पुछे जा। तेरा जड़ा ध्यान सी ओह करता पुरख वालों टुट के माया वल लग गया। हजूर कहते जेडे पंच ने ना जेडे श्रेष्ठ पुरुष ने उन्हां दे ध्यान जड़ा है, ध्यान दे सुरती दा केंद्र जड़ा ना, ध्यान कहते सुरती दा केंद्र, सुरती दा मरकज, वो टिकया होया है गुरु ते। गुरु है उन्हां दे ध्यान दा केंद्र। जिस वेले कोई औकड़ आउंदी है वो अपने ध्यान नाल जुड़दे ने, उन्हां दा ध्यान जिहड़ा केवल गुरु शब्द है। जिहड़े पंच ने शब्द नाल अंदर रोशनी हो गई है, क्योंकि शब्द तिन्नां लोकां दा दीवा है, इसलिए उन्हां दे अंदर चानना है ब्रह्म ज्ञान दा, दुनियावी चानना नहीं ब्रह्म ज्ञान दा चानना है। उस ध्यान विच निमगन रहिंदे ने सदा ही, अकाल पुरख नाल अंतर ध्यानी हो के अंतर आत्मे उहदे नाल जुड़े रहिंदे। हुण महाराज इथों अगे चले ने तो वह ये कहंदे ने भई ये जिहड़ा संसार है जिन्नू पंचां ने छड्ड दित्ता, श्रेष्ठ पुरशां ने संसार दा त्याग कर दित्ता, उन्होंने दो चीज़ां चुनिया सन, या संसार या निरंकार। उन्होंने संसार छड के ते निरंकार नू चुन लिया। सवाल पैदा हुंदा है फिर तो जी संसार फजूल जी चीज होई ना? हजूर कहंदे ने है फजूल जदों निरंकार दे तकड़े ते रख के तोलीए, एक पासे निरंकार ते एक पासे निरंकार, संसार तोलीए निरंकार सब कुछ है संसार फजूल है, पर अपने आप दे विच संसार बड़ी चीज है। हजूर कहंदे ने जे को कहे करे विचार, करते कै करना है ना ही सुमार। हुण मनुख जड़ा है एक करतार बारे भी सोचता है ते करतार दे रचे हुए, करने दा मतलब है संसार, कीता होया वाहिगुरु दा कीता होया ए संसार। और जिन्ने साइंटिस्ट ने इस बड़े संसार दियां चीज़ां दा निरीक्षण कर रहे ने, उन्हां दी खोज कर रहे ने, ते खोज करके उन्हां बड़ा कुछ लाहेवंद लभिया। ये ठीक है कि मनुख दी मत मारी हुई है, उस लाहेवंद चीज़ां नूं अपने बर्बादी लई वरत रहा है, लेकिन जिहड़ा ज्ञान है ये जिहड़ियां पदार्थ ने ये तो लाहेवंद ने। तो हजूर कहंदे ने जे को कहे करे विचार, जे कोई मनुख करतार बारे जां उहदे रचे संसार बारे कुछ कहिंदा है तो वह विचार करके वेख ले, करते कह करना ना ही शुमार। करतार दा तो शुमार है ही कोई नहीं, पर करतार दे कीते हुए संसार दा भी कोई शुमार नहीं, एदा भी कोई लेखा पता, एदा भी कोई अंत नहीं। जे करता पुरख बेअंत है ਉਹਦਾ ਰਚਿਆ ਹੋਇਆ ਸੰਸਾਰ ਹੈ, ਬੇਅੰਤ ਤਾਂ ਨਹੀਂ ਉਹਨੂੰ ਕਹਿ ਸਕਦੇ, ਪਰ ਉਹਦਾ ਵੀ ਅੰਤ ਸਾਨੂੰ ਲੱਭਿਆ ਨਹੀਂ, ਉਹਦਾ ਵੀ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ। ਹੁਣ ਹਜ਼ੂਰ ਸਾਨੂੰ ਇੱਕ ਮਨੌਤ ਵੱਲ ਸਾਡਾ ਧਿਆਨ ਦਵਾਉਂਦੇ ਨੇ, ਇੱਕ ਮਨੌਤ ਬਣੀ ਹੋਈ ਹੈ ਕਿ ਇਹ ਜਿੰਨਾ ਸੰਸਾਰ ਹੈ, ਸ੍ਰਿਸ਼ਟੀ ਜਿਹੜੀ ਹੈ ਨਾ, ਇਹ ਕਿਸੇ ਚਿੱਟੇ ਬਲਬ ਦੇ ਸਿੰਘਾਂ 'ਤੇ ਖਲੋਤਾ ਹੈ। ਇਹ ਪੁਰਾਣੀ ਪੁਰਾਣਕ ਗਾਥ ਹੈ। ਅਤੇ ਭੁਚਾਲ ਤਾਂ ਆਉਂਦੇ ਨੇ ਜਦੋਂ ਉਹ ਜਿਹੜਾ ਬਲਦ ਹੈ ਉਹਨੇ ਸਿੰਘਾਂ 'ਤੇ ਚੁੱਕਿਆ ਹੋਇਆ ਅਤੇ ਪੈਰ ਆਪਣੇ ਜਦੋਂ ਬਦਲਦਾ ਨਾ, ਫਿਰ ਇਹ ਭੁਚਾਲ ਆਉਂਦੇ ਨੇ। ਪੁਰਾਣੀ ਗੱਲ ਸੀ। ਬਾਬੇ ਨੇ ਕਿਹਾ ਇਹ ਗੱਲ ਹੈ ਝੂਠ, ਇਹ ਮਨੌਤ ਮੰਨਣ ਯੋਗ ਨਹੀਂ। ਬਾਬਾ ਜੀ ਫਿਰ ਧਰਤੀ ਕਿੰਨੇ ਚੁੱਕੀ ਹੋਈ ਹੈ? ਸਿੱਧਾ ਸਵਾਲ ਹੈ। ਤਾਂ ਬਾਬੇ ਦਾ ਮਤ ਹੈ, ਤੌਲ ਧਰਮ ਦਇਆ ਕਾ ਪੂਤ। ਹਜ਼ੂਰ ਕਹਿੰਦੇ ਜਿਹੜਾ ਤੌਲ ਕਹਿੰਦੇ ਨੇ ਚਿੱਟਾ, ਚਿੱਟਾ ਬਲਦ। ਹਜ਼ੂਰ ਕਹਿੰਦੇ ਚਿੱਟਾ ਬਲਦ ਜਿਹਨੂੰ ਤੁਸੀਂ ਮੰਨਦੇ ਹੋ ਨਾ, ਧਰਤੀ ਦੇ ਥੱਲੇ ਪਹਾੜ ਸਹੀ ਬੈਠਾ, ਉਹ ਹੈ ਵਾਸਤਵ ਵਿੱਚ ਧਰਮ। ਹੁਣ ਮਹਾਰਾਜ ਧਰਮ ਦੀ ਵਿਆਖਿਆ ਕਰ ਰਹੇ ਨੇ, ਕਿਉਂਕਿ ਪੰਚਾਂ ਦੀ ਗੱਲ ਆਈ ਹੈ, ਜਿਹੜੇ ਧਰਮੀ ਬਣੇ ਨੇ ਰਿਸ਼ਤਾ ਜੋੜ ਕੇ ਧਰਮ ਨਾਲ। ਹਜ਼ੂਰ ਕਹਿੰਦੇ ਨੇ ਜਿੰਨੀ ਸ੍ਰਿਸ਼ਟੀ ਹੈ ਇਹ ਧਰਮ ਨੇ ਥੰਮੀ ਹੋਈ, ਇਹ ਥੰਮ ਹੈ। ਸ੍ਰਿਸ਼ਟੀ ਨੂੰ ਥੰਮਣ ਵਾਲਾ ਕਰਤਾ ਪੁਰਖ ਨੇ ਆਕਾਸ਼ ਨੂੰ ਵੀ ਥੰਮਿਆ ਹੋਇਆ, ਧਰਤੀ ਨੂੰ ਵੀ ਥੰਮਿਆ ਹੋਇਆ, ਔਰ ਧਰਤੀ ਨੂੰ ਥੰਮਿਆ ਹੋਇਆ ਪਾਣੀ ਵਿੱਚ ਰੱਖ ਕੇ। ਆਕਾਸ਼ ਨੂੰ ਧਰਤੀ ਦੀ ਕਸ਼ਿਸ਼ ਹੈ, ਧਰਤੀ ਨੂੰ ਆਕਾਸ਼ ਦੀ ਕਸ਼ਿਸ਼ ਹੈ। ਇਹ ਕਸ਼ਿਸ਼ ਜਿਹੜੀ ਹੈ ਇਹ ਧਰਮ ਨੇ ਪਾਈ ਹੋਈ ਹੈ। ਤਾਂ ਹਜ਼ੂਰ ਕਹਿੰਦੇ ਨੇ ਇਹ ਧਰਤੀ ਦੇ ਥੱਲੇ ਤੌਲ ਧਰਮ ਦਇਆ ਕਾ ਪੂਤ, ਔਰ ਇਹ ਜਿਹੜਾ ਧਰਮ ਹੈ ਇਹ ਦਇਆ ਦਾ ਪੁੱਤਰ ਹੈ, ਦਇਆ ਤੋਂ ਧਰਮ ਪੈਦਾ ਹੁੰਦਾ। ਕਰਤਾ ਪੁਰਖ ਨੇ ਧਰਮ ਪੈਦਾ ਕੀਤਾ ਸਾਡੇ ਉੱਤੇ ਦਇਆ ਕਰਕੇ ਕੀਤਾ, ਅਸੀਂ ਕੋਈ ਕੀਮਤ ਨਹੀਂ ਤਾਰੀ ਹੋਈ ਧਰਮ ਦੀ। ਕਰਤਾ ਪੁਰਖ ਨੇ ਮਿਹਰ ਕਰਕੇ ਤਰਸ ਕਰਕੇ ਮਨੁੱਖ ਵਾਸਤੇ ਧਰਮ ਪੈਦਾ ਕੀਤਾ ਹੈ, ਔਰ ਧਰਮ ਸਾਰੀਆਂ ਦੁਨੀਆਂ ਦੀਆਂ ਨਿਮਤਾਂ ਤੋਂ ਵੱਡੀ ਨਿਮਤ, ਅਸੀਂ ਭਾਵੇਂ ਸਮਝੀਏ ਭਾਵੇਂ ਨਾ ਸਮਝੀਏ, ਇਹ ਹੈ ਦਇਆ ਦਾ ਪੁੱਤਰ, ਦਇਆ ਤੋਂ ਪੈਦਾ ਹੋਣ ਵਾਲਾ ਹੈ। ਸੰਤੋਖ ਥਾਪ ਰੱਖਿਆ ਜਨਸੂਤ, ਧਰਮ ਨੇ ਅੱਗੋਂ ਸੰਤੋਖ ਨੂੰ ਥਾਪਿਆ ਹੋਇਆ। ਦਇਆ ਤੋਂ ਧਰਮ ਪੈਦਾ ਹੁੰਦਾ, ਧਰਮ ਤੋਂ ਸੰਤੋਖ ਪੈਦਾ ਹੁੰਦਾ। ਜਿਹੜਾ ਧਰਮੀ ਆਦਮੀ ਹੈ ਉਹ ਸੰਤੋਖੀ ਹੋਣਾ ਅਵਸ਼ ਹੈ। ਜੇ ਸੰਤੋਖ ਕਿਸੇ ਵਿੱਚ ਨਹੀਂ ਆਇਆ ਇਹਦਾ ਮਤਲਬ ਧਰਮ ਕੋਈ ਨਹੀਂ ਆਇਆ, ਇਹ ਪਖੰਡ ਕਰ ਰਿਹਾ। ਪੁੱਛ ਲਓ ਭਾਈ ਮਨਸਾ ਸਿੰਘ ਨੂੰ, ਅੰਦਰ ਧਰਮ ਆ ਗਿਆ ਅਤੇ ਸੰਤੋਖ ਆ ਗਿਆ, ਉਹਦੇ ਕੋਲ ਤਵਾ ਵੀ ਨਹੀਂ ਰੋਟੀ ਪਕਾਉਣ ਜੋਗਾ। ਮਹਾਰਾਜਾ ਰਣਜੀਤ ਸਿੰਘ ਉਹਦੇ ਦੁਆਰ 'ਤੇ ਜਾਂਦਾ, ਕਹਿਣ ਲੱਗਾ ਨਹੀਂ ਧਰਮ ਹੈ ਅੰਦਰ, ਸੰਤੋਖ ਹੈ। ਮਹਾਰਾਜਾ ਮੈਨੂੰ ਗੁਰੂ ਰਾਮਦਾਸ ਸਾਹਿਬ ਨੇ ਜਿੱਥੇ ਰੱਖਿਆ ਹੈ ਮੈਂ ਰਾਜੀ ਹਾਂ, ਤੈਨੂੰ ਸਮਝ ਨਹੀਂ ਆਈ ਉਹਨੇ ਮੈਨੂੰ ਕੀ ਕੁਛ ਦਿੱਤਾ ਹੋਇਆ, ਤੇਰੇ ਭਾਗਾਂ 'ਚ ਵੀ ਉਹ ਚੀਜ਼ ਨਹੀਂ ਜਿਹੜੀ ਮੈਨੂੰ ਮਿਲੀ ਹੋਈ ਹੈ। ਤਾਂ ਹਜ਼ੂਰ ਕਹਿੰਦੇ ਨੇ ਧਰਮ ਨੇ ਸੰਤੋਖ ਨੂੰ ਥਾਪਿਆ ਹੋਇਆ ਅਤੇ ਸੰਤੋਖ ਨੇ ਸੰਸਾਰ ਨੂੰ ਮਰਿਆਦਾ 'ਚ ਰੱਖਿਆ। ਜੇ ਸੰਤੋਖ ਖਤਮ ਹੋ ਜਾਏ ਤਾਂ ਸੰਸਾਰ ਦਾ ਸ਼ਿਰਾਜ਼ਾ ਧਰਮ ਬਰਮ ਹੋ ਜਾਏ। ਇਹ ਸੰਤੋਖੀ ਆਦਮੀ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਸੰਸਾਰ ਟਿਕਿਆ ਹੋਇਆ। ਜੇ ਕੋ ਬੁੱਝ ਹੈ ਹੋਵੇ ਸਚਿਆਰ, ਤਬਲੇ ਉੱਪਰ ਕੀਤਾ ਭਾਰ। ਹੁਣ ਹਜ਼ੂਰ ਕਹਿੰਦੇ ਨੇ ਧਰਤੀ ਦੇ ਥੱਲੇ ਧਰਮ ਹੈ, ਹੁਣ ਧਰਮ ਉੱਤੇ ਕਿੰਨਾ ਕੁ ਭਾਰ ਹੈ। ਜੇ ਕੋਈ ਇਸ ਗੱਲ ਨੂੰ, ਇਸ ਭੇਤ ਨੂੰ ਜਾਣ ਲਵੇ ਭਾਈ ਧਰਤੀ 'ਤੇ ਕਿੰਨਾ ਭਾਰ ਹੈ, ਕੋਈ ਆਦਮੀ ਅੰਦਾਜ਼ਾ ਹੀ ਨਹੀਂ ਲਾ ਸਕਦਾ। ਧਰਤੀ 'ਤੇ ਜੀਵ ਨੇ, ਜੰਤੂ ਨੇ, ਪਸ਼ੂ ਨੇ, ਪੰਛੀ ਨੇ, ਬਨਸਪਤੀ ਹੈ, ਪਹਾੜ ਨੇ, ਰੁੱਖ ਨੇ, ਔਰ ਇੱਕ ਨਹੀਂ ਅਨੰਤ ਨੇ, ਉਹਨਾਂ ਦਾ ਕੋਈ ਅੰਤ ਹੀ ਨਹੀਂ। ਆਦਮੀ ਇਹ ਸਮਝੇ, ਹਜ਼ੂਰ ਕਹਿੰਦੇ ਨੇ ਵੀ ਅੰਦਾਜ਼ਾ ਲਾਓ ਬਾਈ ਧਰਤੀ 'ਤੇ ਕਿੰਨਾ ਕੁ ਭਾਰ ਹੈ। ਜੇ ਕੋਈ ਆਦਮੀ ਬੁੱਝ ਲਏ ਉਹ ਸੁਚਿਆਰ ਬਣ ਜਾਏਗਾ, ਕਿਉਂ ਕਿ ਉਹਨੂੰ ਕਰਤਾ ਪੁਰਖ ਦਾ ਗਿਆਨ ਹੋ ਜਾਏਗਾ। ਧਰਮ ਨੇ ਐਡਾ ਭਾਰ ਚੁੱਕਿਆ ਹੋਇਆ। ਹੁਣ ਮਹਾਰਾਜ ਇਸ ਮਨੌਤ ਨੂੰ ਝੂਠਾ ਦੱਸਣ ਲਈ ਇੱਕ ਮੰਤਕ, ਇੱਕ ਲਾਜਕ ਦੱਸਦੇ। ਹਜ਼ੂਰ ਕਹਿੰਦੇ ਧਰਤੀ ਹੋਰ ਪਰੈ ਹੋਰ ਹੋਰ, ਹੁਣ ਇਹ ਧਰਤੀ ਹੈ, ਤੁਸੀਂ ਕਹਿੰਦੇ ਹੋ ਇਹਦੇ ਥੱਲੇ ਬਲਦ ਹੈ, ਹੁਣ ਬਲਦ ਕਾਹਦੇ 'ਤੇ ਖੜਾ ਹੈ? ਉਹਦੇ ਥੱਲੇ ਇੱਕ ਧਰਤੀ ਹੋਰ ਚਾਹੀਦੀ ਹੈ। ਜੇ ਥੱਲੇ ਧਰਤੀ ਹੈ, ਉੱਪਰ ਬਲਦ ਹੈ, ਉੱਪਰ ਧਰਤੀ ਹੈ, ਅਤੇ ਜਿਹੜੀ ਧਰਤੀ ਥੱਲੜੀ ਹੈ ਜੇ ਤਾਂ ਬਲਦ ਖਲੋਤਾ, ਉਹਦੇ ਥੱਲੇ ਕੀ ਹੈ? ਉਹਦੇ ਥੱਲੇ ਹੋਰ ਬਲਦ ਚਾਹੀਦਾ। ਹਜ਼ੂਰ ਕਹਿੰਦੇ ਹੁਣ ਥੱਲੇ ਧਰਤੀਆਂ ਵੀ ਮਿੱਥੀ ਜਾਓ ਤੇ ਬਲਦ ਵੀ ਮਿੱਥੀ ਜਾਓ, ਜਿਹੜਾ ਅਖੀਰਲਾ ਬਲਦ ਹੈ ਉਹਦੇ ਉੱਤੇ ਸਾਰੀਆਂ ਧਰਤੀਆਂ ਦਾ ਤੇ ਬਲਦਾਂ ਦਾ ਤੇ ਜੀਵਾਂ ਜੰਤੂਆਂ ਦਾ ਪਹਾੜ ਹੈ, ਤਿਸ ਤੇ ਪਹਾੜ ਉਸ ਬਲਦ ਦੇ ਉੱਤੇ ਪਹਾੜ ਹੈ। ਪਲੈ ਕਮਨਜੋਰ, ਇਹ ਦੱਸੋ ਵੀ ਉਹਦੇ ਥੱਲੇ ਕਿਹੜਾ ਬਲ ਹੈ ਜਿਹਨੇ ਉਹਨੂੰ ਥੰਮਿਆ ਹੋਇਆ। ਹਜ਼ੂਰ ਕਹਿੰਦੇ ਨੇ ਮੰਨਣਾ ਪਏਗਾ, ਸੰਸਾਰ ਨੂੰ ਇਨਕਾਰ ਨਹੀਂ ਕਰ ਸਕਦਾ ਸੰਸਾਰ, ਭਾਈ ਧਰਤੀ ਦੇ ਥੱਲੇ ਧਰਮ ਹੀ ਹੈ। ਧਰਮ ਖੜਾ ਹੈ ਕਰਤਾ ਪੁਰਖ ਦੀ ਸੱਤਿਆ ਦੇ ਆਸਰੇ, ਉਹਨੂੰ ਸੱਤਿਆ ਬਖਸ਼ੀ ਹੋਈ ਹੈ ਕਰਤਾ ਪੁਰਖ ਨੇ, ਔਰ ਧਰਮ ਵਿੱਚ ਅਨੰਤ ਸ਼ਕਤੀ ਹੈ। ਹਜ਼ੂਰ ਕਹਿੰਦੇ ਨੇ ਜੀ ਜਾਤ ਰੰਗਾਂ ਕੇ ਨਾਮ, ਇੰਨੀਆਂ ਧਰਤੀਆਂ ਨੇ ਔਰ ਉਹਦੇ ਉੱਤੇ ਜੀਵ ਜੰਤੂ ਨੇ। ਹਜ਼ੂਰ ਕਹਿੰਦੇ ਨੇ ਜੀ ਜਾਤ, ਕਈਆਂ ਜਾਤੀਆਂ ਦੇ, ਕਈਆਂ ਰੰਗਾਂ ਦੇ ਤੇ ਕਈਆਂ ਨਾਵਾਂ ਦੇ। ਜੀ ਜਾਤ ਰੰਗਾਂ ਕੇ ਨਾਮ, ਕਈ ਨਾਵਾਂ ਦੇ, ਕਈ ਜਾਤੀਆਂ ਦੇ, ਕਈ ਰੰਗਾਂ ਦੇ ਜੀਵ ਨੇ। ਸਭਨਾ ਲਿਖਿਆ ਬੁੜੇ ਕਲਾਮ। ਹੁਣ ਮਹਾਰਾਜ ਸਾਨੂੰ ਪਹਿਲੇ ਤਾਂ ਸੰਸਾਰ ਦਾ ਨਕਸ਼ਾ ਦੱਸਿਆ, ਸੰਸਾਰ ਦੇ ਥੱਲੇ ਧਰਮ ਦਾ ਵੀ ਸਾਨੂੰ ਦ੍ਰਿਸ਼ ਦਿਖਾਇਆ, ਹੁਣ ਮਹਾਰਾਜ ਸਾਨੂੰ ਕਰਤਾ ਪੁਰਖ ਵੱਲ ਲਿਜਾ ਰਹੇ ਨੇ। ਸਾਡਾ ਧਿਆਨ ਜਿਹੜਾ ਹੈ ਸੰਸਾਰ ਤੋਂ ਕਰਤਾ ਪੁਰਖ ਵੱਲ ਲਿਜਾਣ ਲੱਗੇ ਨੇ। ਤਾਂ ਹਜ਼ੂਰ ਕਹਿੰਦੇ ਨੇ ਇੰਨੇ ਜੀਵ ਜੰਤੂ ਨੇ, ਇਹਨਾਂ ਦੇ ਮੱਥੇ ਉੱਤੇ ਕਰਤਾ ਪੁਰਖ ਦੀ ਚੱਲਦੀ ਹੋਈ ਕਲਮ ਨੇ, ਇਹਨਾਂ ਦੇ ਹਰ ਇੱਕ ਦੇ ਮੱਥੇ ਉੱਤੇ ਕਰਮ ਲੇਖ ਲਿਖਿਆ ਹੋਇਆ ਹਰ ਇੱਕ। ਇੱਕ ਤੋਂ ਕਹਿੰਦੀ ਏ ਸਰਬ ਜੀਆਂ ਸਿਰ ਲੇਖ ਤੁਰਾਹੂੰ, ਬਿਨ ਲੇਖੇ ਨਹੀਂ ਕੋਈ ਜੀਉ। ਆਪ ਅਲੇਖ ਕੁਦਰਤ ਕਰ ਦੇਖੈ, ਦਾਤਾ ਭੁਗਤਾ ਸੋਈ ਜੀਉ, ਕਰਤਾ ਭੁਗਤਾ ਸੋਈ ਜੀਉ। ਕਰਤਾ ਪੁਰਖ ਨੇ ਸਾਰਿਆਂ ਦੇ ਮੱਥੇ ਉੱਤੇ ਕਰਮ ਲੇਖ ਲਿਖਿਆ ਹੋਇਆ, ਉਹਦੀ ਚੱਲਦੀ ਹੋਈ ਕਲਮ ਨੇ, ਪਰ ਉਹਦੇ ਮੱਥੇ 'ਤੇ ਕੋਈ ਲੇਖ ਨਹੀਂ, ਕਿਉਂਕਿ ਉਹਦੇ ਉੱਤੇ ਕੋਈ ਮਾਲਕ ਨਹੀਂ। ਉਹ ਹੈ ਸਹਿਭੰਗ, ਆਪਣਾ ਰਚਿਆ ਹੋਇਆ ਆਪ, ਬਾਕੀ ਜੀਵ ਉਹਦੇ ਰਚੇ ਨੇ। ਹਜ਼ੂਰ ਕਹਿੰਦੇ ਨੇ ਇੰਨੇ ਜੀਵ ਨੇ ਅਣਗਿਣਤ, ਕੋਈ ਉਹਨਾਂ ਦੀ ਗਿਣਤੀ ਹੀ ਨਹੀਂ, ਅਤੇ ਸਾਰਿਆਂ ਦੇ ਮੱਥੇ ਉੱਤੇ ਲੇਖ ਲਿਖਿਆ ਹੋਇਆ ਕਰਤਾ ਪੁਰਖ ਨੇ। ਹਜ਼ੂਰ ਸਾਨੂੰ ਅਗਲੀ ਗੱਲ ਜਿਹੜੀ ਦੱਸਦੇ ਨੇ, ਉਹ ਕਹਿੰਦੇ ਨੇ ਇਹੋ ਲੇਖਾ ਲਿਖ ਜਾਣਾ ਕੋਈ। ਹੁਣ ਇਹ ਜਿਹੜਾ ਕਰਤਾ ਪੁਰਖ ਦੀ ਚੱਲਦੀ ਹੋਈ ਕਲਮ ਲੇਖਾ ਲਿਖ ਰਹੀ ਹੈ ਅਰਗ ਦੇ ਮੱਥੇ 'ਤੇ, ਜੇ ਕੋਈ ਮਨੁੱਖ ਇਹ ਲੇਖਾ ਲਿਖਣਾ ਜਾਣਦਾ ਹੋਵੇ, ਲੇਖਾ ਲਿਖਿਆ ਕੀਤਾ ਹੋਵੇ, ਉਹ ਦੱਸੇ, ਉਹ ਆਪਣੇ ਦਿਮਾਗ ਦੇ ਵਿੱਚ ਇਹ ਖਿਆਲ ਕਰੇ ਭਈ ਇੱਕ ਮਨੁੱਖ ਦੇ ਮੱਥੇ ਦੇ ਉੱਤੇ ਲੇਖਾ ਕਿੰਨਾ ਹੈ, ਭਈ ਸ਼ੁਰੂ ਤੋਂ ਜੰਮਦੇ ਤੋਂ ਲੈ ਕੇ ਅਤੇ ਮਰਦੇ ਤੱਕ 60 ਸਾਲ, 70 ਸਾਲ, 100 ਸਾਲ, ਉਹਨੇ ਜੋ ਜੋ ਕੁਛ ਕਰਨਾ ਉਹਦੇ ਮੱਥੇ 'ਤੇ ਲੇਖਾ ਲਿਖਿਆ ਹੋਇਆ ਹੈ। ਉਹਦੇ ਮੱਥੇ ਦੇ ਲੇਖ ਤੋਂ ਬਗੈਰ ਪੱਤਾ ਵੀ ਨਹੀਂ ਝੁਲਣਾ, ਇੰਨਾ ਵੱਡਾ ਲੇਖ ਹੈ। ਪਤਾ ਨਹੀਂ ਕਰਤਾ ਪੁਰਖ ਨੇ ਕੰਪਿਊਟਰਾਈਜ਼ ਕਰਕੇ ਕਿਵੇਂ ਕੀਤਾ ਹੋਇਆ। ਤਾਂ ਹਜ਼ੂਰ ਸਾਨੂੰ ਇਸ ਦਾ ਵਿਰਾਟ ਰੂਪ ਦਿਖਾ ਕੇ ਇਹੋ ਲੇਖਾ ਲਿਖ ਜਾਣਾ ਕੋਈ, ਲੇਖਾ ਲਿਖਿਆ ਕੀਤਾ ਹੋਇਆ, ਕਿੰਨਾ ਜ਼ਿਆਦਾ ਇਹ ਲੇਖਾ ਲਿਖਿਆ ਹੋਇਆ ਹੋ ਜਾਏ, ਕੀਤਾ ਤਾਣ ਸਵਾਲਿਓ ਰੂਪ। ਹੁਣ ਕਰਤਾ ਪੁਰਖ ਦਾ ਕਿੰਨਾ ਵੱਡਾ ਬਲ ਹੈ, ਸਾਨੂੰ ਕਰਤਾ ਪੁਰਖ ਦਾ ਉਹਦਾ ਸ਼ਬਦੀ ਚਿੱਤਰ ਖਿੱਚ ਰਿਹਾ। ਪਹਿਲੇ ਤਾਂ ਇਹ ਲੇਖਾ ਉਹਨੇ ਐਡਾ ਵੱਡਾ ਲਿਖਿਆ, ਕਿੱਡਾ ਲੇਖੇਦਾਨ ਹੈ, ਫਿਰ ਕਿੱਡਾ ਕੀਤਾ ਤਾਣ, ਉਹਦਾ ਬਲ ਕਿੰਨਾ ਹੈ, ਕਿੰਨਾ ਬਲਵਾਨ ਹੈ। ਸਵਾਲਿਓ ਰੂਪ, ਕਿੰਨਾ ਸੁੰਦਰ ਉਹਦਾ ਰੂਪ ਹੈ। ਕੀਤੀ ਦਾਤ, ਉਹਨੇ ਦਾਤਾਂ ਦਿੱਤੀਆਂ ਹੋਈਆਂ ਮਨੁੱਖ ਨੂੰ, ਉਹਦੇ ਖਾਣ ਨੂੰ, ਪੀਣ ਨੂੰ, ਪਹਿਨਣ ਨੂੰ, ਵਰਤਣ ਨੂੰ, ਅਨੇਕਾਂ ਅਮੋਲਕ ਦਾਤਾਂ ਦਿੱਤੀਆਂ ਹੋਈਆਂ ਨੇ ਜਿਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਤੇਰੇ ਦਾਨੈ ਕੀਮਤ ਨਾ ਪਵੇ, ਤਿਸ ਦਾਤੇ ਕਮਣ ਸਮਾਰ, ਇਹ ਮੇਰੀ ਜਿੰਦ, ਇਹ ਮੇਰੇ ਜੀਵ, ਤੇਰੇ ਪਾਸੋਂ ਉਹਦੇ ਦਾਨ ਦੀ ਕੀਮਤ 'ਤੇ ਪੈ ਨਹੀਂ ਸਕਦੀ। ਉਹਨੇ ਜੋ ਜੋ ਦਾਨ ਦਿੱਤਾ ਹੈ, ਤੂੰ ਸਭ ਸੇਨੂੰ ਦਾਨ ਦਿੱਤਾ, ਖੰਡੀ, ਬ੍ਰਹਿਮੰਡੀ, ਪਾਤਾਲੀ, ਪੁਰੀ, ਸਭ ਲੋਈ, ਔਰ ਦਾਨ ਵੀ ਅਨੰਤ ਦਾਨ। ਤੋ ਹਜ਼ੂਰ ਕਹਿੰਦੇ ਨੇ ਕੇਤੀ ਦਾਤ ਜਾਣੈ ਕੌਣ ਕੂਤ, ਇਹਦਾ ਕੌਣ ਅੰਦਾਜ਼ਾ, ਕੂਤ ਦਾ ਮਤਲਬ ਅੰਦਾਜ਼ਾ, ਕੌਣ ਅੰਦਾਜ਼ਾ ਲਾ ਸਕਦਾ ਹੈ ਇਸ ਗੱਲ ਦਾ ਵੀ ਉਹਦੀ ਕਿੰਨੀ ਵੱਡੀ ਦਾਤ ਹੈ। ਜਿੰਨਾ ਵੱਡਾ ਉਹ ਆਪ ਹੈ, ਓਡੀ ਵੱਡੀ ਉਹਦੀ ਦਾਤ ਹੈ, ਔਰ ਉਹਦੀ ਦਾਤ ਹੈ ਅਨੇਕ ਪ੍ਰਕਾਰੀ। ਕੀਤਾ ਪਸਾਓ ਏਕੋ ਕੁਆਓ। ਅਜ਼ੂਰ ਕਹਿੰਦੇ ਨੇ ਜਿੰਨਾ ਪਸਾਰਿਆ ਨਾ ਸੰਸਾਰ ਦਾ, ਸਾਰੇ ਸੰਸਾਰ ਦਾ, ਹਜ਼ੂਰ ਨੇ ਇੱਕ ਹੁਕਮ ਕੀਤਾ। ਕਵਾਓ ਦਾ ਮਤਲਬ ਹੁਕਮ, ਇੱਕ ਫੁਰਨਾ, ਇੱਕ ਸੰਕਲਪ। ਕਰਤਾ ਪੁਰਖ ਨੇ ਹੁਕਮ ਕੀਤਾ ਤੇ ਸਾਰਾ ਕੁਛ ਹੋ ਗਿਆ। ਹੁਣ ਜੋ ਕੁਛ ਹੋਇਆ ਹੋਇਆ ਹੈ ਇਹ ਹੁਕਮ ਦਾ ਰਚਿਆ ਹੋਇਆ ਹੈ, ਹੁਕਮ ਦੇ ਅਧੀਨ ਹੈ। ਹਜ਼ੂਰ ਕਹਿੰਦੇ ਨੇ ਕੀਤਾ ਪਸਾਓ ਏਕੋ ਕਵਾਓ ਪਿਸਤੇ ਹੋਏ ਲੱਖ ਦਰਿਆਓ। ਕਰਤਾ ਪੁਰਖ ਨੇ ਹੁਕਮ ਕੀਤਾ, ਇਹ ਸੰਸਾਰ ਹੋਂਦ ਵਿੱਚ ਆ ਗਿਆ। ਹੁਕਮ ਤੋਂ ਅੱਗੋਂ ਚੇਤਨਾ ਦੇ ਪ੍ਰਵਾਹ ਚੱਲ ਪਏ। ਦਰਿਆਓ ਕਹਿੰਦੇ ਨੇ ਚੇਤਨਾ ਦੇ ਪ੍ਰਵਾਹ। ਇਹ ਮਨੁੱਖ ਜਿਹੜਾ ਹੈ ਇਹ ਵੀ ਚੇਤਨਾ ਦਾ ਪ੍ਰਵਾਹ ਹੈ, ਇਹਦੇ ਅੰਦਰ ਚੇਤਨਾ ਚੱਲ ਰਹੀ ਹੈ, ਸੋਚ ਰਿਹਾ, ਸਮਝ ਰਿਹਾ, ਕਰ ਰਿਹਾ, ਇਹ ਸਾਰੇ ਚੇਤਨਾ ਦੇ ਪ੍ਰਵਾਹ ਨੇ। ਅਸੀਂ ਜੜ ਤੇ ਨਹੀਂ ਹਾਂ, ਅਸੀਂ ਚੇਤਨ ਹਾਂ ਔਰ ਕਰੀ ਜਾ ਰਹੇ ਹਾਂ। ਕਰਤਾ ਪੁਰਖ ਦੇ ਹੁਕਮ ਅੰਦਰ ਅਸੀਂ ਜੋ ਕਰਦੇ ਹਾਂ ਕਰਦੇ ਹਾਂ। ਹਜ਼ੂਰ ਕਹਿੰਦੇ ਨੇ ਕੀਤਾ ਪਸਾਓ ਏਕੋ ਕੁਆਓ ਤਿਸ ਤੇ ਹੋਏ ਲੱਖ ਦਰਿਆਓ। ਹੁਣ ਮਹਾਰਾਜ ਅਖੀਰ ਤੇ ਆਏ ਨੇ, ਕਹਿੰਦੇ ਕੁਦਰਤ ਕਵਣ। ਕੁਦਰਤ ਦਾ ਮਤਲਬ ਹੁੰਦਾ ਸ਼ਕਤੀ, ਪਾਇਆ ਸਤਿਆ। ਸਭ ਕੁਛ ਬਿਆਨ ਕੀਤਾ, ਪਹਿਲੇ ਪੰਚਾਂ ਦਾ ਬਿਆਨ ਕੀਤਾ, ਫਿਰ ਪੰਜਾਂ ਦੀ ਅੰਦਰਲੀ ਦਸ਼ਾ ਦੱਸੀ ਹੈ ਵੀ ਉਹਨਾਂ ਦੀ ਸੁਰਤੀ ਦਾ ਕੇਂਦਰ ਕੇਵਲ ਗੁਰੂ ਹੈ, ਧਿਆਨ ਹੈ ਉਹਨਾਂ ਦਾ। ਫਿਰ ਇਹ ਦੱਸਿਆ ਵੀ ਦਰਗਾਹ ਵਿੱਚ ਜਾਂਦੇ ਨੇ, ਸੁਰਖਰੂ ਹੋ ਕੇ ਜਾਂਦੇ ਨੇ ਔਰ ਉੱਥੇ ਉਹਨਾਂ ਨੂੰ ਮਾਣ ਸਨਮਾਨ ਮਿਲਦਾ ਹੈ। ਹਜ਼ੂਰ ਨੇ ਫਿਰ ਸਾਨੂੰ ਧੌਲ ਧਰਮ ਦਿਖਾਇਆ, ਫਿਰ ਜੀਵਾਂ ਦਾ ਲੇਖਾ ਦਿਖਾਇਆ। ਇੰਨੀ ਕੁਦਰਤ ਦਾ ਬਿਆਨ ਕਰਦੇ ਹੋਏ ਕਹਿੰਦੇ ਮੇਰੇ ਅੰਦਰ ਕੋਈ ਸ਼ਕਤੀ ਨਹੀਂ, ਕੋਈ ਪਾਇਆ ਨਹੀਂ, ਮੇਰੀ ਕੋਈ ਹਸਤੀ ਨਹੀਂ। ਕੁਦਰਤ ਕਵਣ, ਮੇਰੀ ਕੀ ਕੁਦਰਤ ਹੈ? ਕੁਦਰਤ ਦਾ ਮਤਲਬ ਹੁੰਦਾ ਹੈ ਇੱਕ ਤਾਂ ਉਹਦੀ ਰਚਨਾ, ਇੱਕ ਹੁੰਦਾ ਸਾਡੀ ਸੱਤਿਆ। ਇਹ ਜਿਹੜੀ ਰਚਨਾ ਹੈ ਉਹ ਵੀ ਉਹਦੀ ਸ਼ਕਤੀ। ਤਾਂ ਹਜ਼ੂਰ ਕਹਿੰਦੇ ਨੇ ਮੇਰੀ ਕੀ ਸ਼ਕਤੀ ਹੈ, ਮੇਰੀ ਕੀ ਪਾਇਆ ਹੈ? ਕਹਾਂ ਵਿਚਾਰ, ਮੈਂ ਵਿਚਾਰ ਆਖ ਸਕਾਂ ਕਾਹਦਾ? ਉਹਦੀ ਕੁਦਰਤ ਦਾ ਅਤੇ ਕਾਦਰ ਦਾ, ਦੋਵਾਂ ਦਾ। ਨਾ ਮੈਂ ਕੁਦਰਤ ਦਾ ਵਿਚਾਰ ਆਖ ਸਕਦਾ, ਨਾ ਮੈਂ ਕਾਦਰ ਦਾ ਵਿਚਾਰ ਆਖ ਸਕਦਾ। ਕਾਦਰ ਵੀ ਬੇਅੰਤ ਹੈ ਪਰ ਕੁਦਰਤ ਦਾ ਵੀ ਮੈਂ ਅੰਤ ਨਹੀਂ ਲੈ ਸਕਿਆ। ਬੇਅੰਤ ਤੇ ਕਾਦਰ ਹੈ ਪਰ ਉਹਦੀ ਰਚੀ ਹੋਈ ਜਿਹੜੀ ਕੁਦਰਤ ਹੈ ਉਹਦਾ ਵੀ ਮੈਂ ਅੰਤ ਨਹੀਂ ਲੈ ਸਕਦਾ, ਕਾਦਰ ਦਾ ਅੰਤ ਕਿਵੇਂ ਲਵਾਂਗਾ? ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਹਜ਼ੂਰ ਕਹਿੰਦੇ ਨੇ ਮੈਂ ਫਿਰ ਸਾਰੀਆਂ ਗਿਣਤੀਆਂ ਮਿਣਤੀਆਂ ਛੱਡ ਕੇ ਕਿਉਂ ਨਾ ਇੱਕੋ ਵਾਰੀ ਕਰਤਾ ਪੁਰਖ ਤੋਂ ਕੁਰਬਾਨ ਹੋ ਜਾਵਾਂ? ਮੈਂ ਇਹਨਾਂ ਗਿਣਤੀਆਂ ਮਿਣਤੀਆਂ 'ਚੋਂ ਕੀ ਲੈਣਾ ਹੈ? ਲੇਖਾ ਕਿਵੇਂ ਲਿਖਿਆ, ਕਿੰਨੇ ਲਿਖਿਆ, ਸੰਸਾਰ ਕਿਵੇਂ ਪੈਦਾ ਹੋਇਆ, ਉਹਦਾ ਹੁਕਮ ਕਿਵੇਂ ਹੋਇਆ, ਧਰਮ ਥੱਲੇ ਧਰਤੀ ਦੇ ਥੱਲੇ ਕੀ ਸ਼ਕਤੀ ਹੈ? ਮੈਂ ਇਹਨਾਂ ਗਿਣਤੀਆਂ ਮਿਣਤੀਆਂ 'ਚੋਂ ਮੈਂ ਕੀ ਲੈਣਾ? ਕਿਉਂ ਨਾ ਮੈਂ ਉਸ ਕਰਤਾ ਪੁਰਖ ਤੋਂ ਜਿਹਨੇ ਐਸੀ ਅਦਭੁਤ ਰਚਨਾ ਰਚੀ ਹੋਈ ਹੈ, ਮੈਂ ਉਹਦੇ ਤੋਂ ਕਿਉਂ ਨਾ ਇੱਕੋ ਵਾਰੀ ਹੀ ਕੁਰਬਾਨ ਹੋ ਜਾਵਾਂ? ਹਜ਼ੂਰ ਫਿਰ ਅਖੀਰ ਦੇ ਉੱਤੇ ਕਹਿੰਦੇ ਨੇ ਜੋ ਤੁਧ ਭਾਵੇ ਸਾਈ ਭਲੀ ਕਾਰ। ਕਰਤਾ ਪੁਰਖ ਜੀ ਮੈਂ ਤਾਂ ਇੱਕੋ ਗੱਲ ਪੜ੍ਹਿਆ, ਜੋ ਜੋ ਕੁਛ ਤੁਸੀਂ ਕੀਤਾ ਉਹ ਭਲੀ ਕਾਰ, ਜੋ ਤੁਮ ਕਰੋ ਸੋਹੀ ਭਲ ਹਮਰੇ। ਤੁਸਾਂ ਜੋ ਕੁਛ ਕੀਤਾ ਜੀ ਉਹ ਮੇਰੇ ਭਲੇ ਲਈ ਕੀਤਾ, ਇਹਦੇ 'ਚ ਬੁਰੀ ਚੀਜ਼ ਤਾਂ ਤੁਸਾਂ ਕੋਈ ਕੀਤੀ ਨਹੀਂ। ਜਿਹੜੀ ਬੁਰਿਆਈ ਮੈਨੂੰ ਨਜ਼ਰ ਆ ਰਹੀ ਹੈ ਉਹ ਮੇਰੀ ਨਜ਼ਰ ਦਾ ਨੁਕਸ ਹੈ, ਮੈਨੂੰ ਬੁਰਿਆਈ ਨਾ। ਤੁਸੀਂ ਤੇ ਇਸ ਤੇ ਹੋਏ ਸੁਨਾ ਹੀ ਬੁਰਾ। ਹਜ਼ੂਰ ਸਵਾਲ ਕਹਿੰਦੇ ਨੇ ਉਰੇ ਕਹੋ ਕਿਨੇ ਕੱਚ ਕਰਾਂ ਬਈ ਭਲਿਆ ਲੋਕਾ, ਉਹਦੇ ਤੋਂ ਜੋ ਕੁਛ ਹੋਣਾ ਉਹ ਤੇ ਬੁਰਾ ਹੋ ਨਹੀਂ ਸਕਦਾ ਕਿਉਂਕਿ ਉਹ ਭਲਾ ਹੈ। ਕਰਤਾ ਪੁਰਖ ਚੰਗਿਆਈ ਦਾ ਕੇਂਦਰ ਹੈ ਤੇ ਜਿਹੜਾ ਚੰਗਿਆਈ ਦਾ ਕੇਂਦਰ ਹੈ ਉਹਦੇ 'ਚੋਂ ਬੁਰਿਆਈ ਕਿਵੇਂ ਆ ਸਕਦੀ? ਹੋ ਹੀ ਨਹੀਂ ਸਕਦੀ। ਤੇ ਜੇ ਤੂੰ ਕਹਿੰਦਾ ਵੀ ਬੁਰਿਆਈ ਵੀ ਹੈ ਤੇ ਦੱਸੋ ਉਹ ਕਿਨੇ ਪੈਦਾ ਕੀਤੀ? ਹਜ਼ੂਰ ਕਹਿੰਦੇ ਨੇ ਉਹਨੇ ਕੀਤੀ ਹੈ ਚੰਗਿਆਈ ਪੈਦਾ। ਜਿੱਥੇ ਚੰਗਿਆਈ ਨਹੀਂ ਹੁੰਦੀ, ਚੰਗਿਆਈ ਦੀ ਅਣਹੋਂਦ ਹੈ, ਉੱਥੇ ਖਲਾਅ ਤਾਂ ਪੂਰਾ ਹੋਣਾ ਹੈ ਨਾ। ਕਰਤਾ ਪੁਰਖ ਨੇ ਰਚਨਾ ਰਚੀ, ਉਸ ਰਚਨਾ ਦੇ ਵਿੱਚ ਕਰਤਾ ਪੁਰਖ ਨੇ, ਇਹ ਸੰਸਾਰ ਇੱਕ ਬ੍ਰਿਸ਼ ਹੈ, ਇਸ ਬ੍ਰਿਸ਼ ਨੂੰ ਫਲ ਮਿੱਠੇ ਵੀ ਨੇ ਅਤੇ ਫਲ ਕੌੜੇ ਵੀ ਨੇ ਲਾਏ ਕਰਤਾ ਪੁਰਖ ਨੇ। ਉਹ ਜੀ ਮਿੱਠੇ ਹੀ ਲਾਣੇ ਸਨ, ਕੌੜੇ ਕਾਹਨੂੰ ਲਾਣੇ ਸਨ? ਜੇ ਕਰਤਾ ਪੁਰਖ ਨੇ ਲਾਣੇ ਹੀ ਸੀ ਕੌੜੇ ਫਲ ਕਿਉਂ ਲਾਏ, ਮਿੱਠੇ ਕਿਉਂ ਨਾ ਲਾਏ? ਕਰਤਾ ਪੁਰਖ ਨੇ ਰਚਿਆ ਹੋਇਆ ਡਰਾਮਾ, ਹੁਣ ਇਹ ਕਾਗਜ਼ ਹੈ, ਕਾਗਜ਼ ਹੈ ਚਿੱਟਾ, ਇਹਦੇ ਉੱਤੇ ਕੋਈ ਚੀਜ਼ ਲਿਖਣੀ ਹੈ, ਕਾਲੀ ਕਲਮ ਨਾਲ ਲਿਖਾਂਗਾ, ਪੀਲੀ ਕਲਮ ਨਾਲ ਲਿਖਾਂਗਾ, ਲਾਲ ਕਲਮ ਨਾਲ ਲਿਖਾਂਗਾ। ਕਰਤਾ ਪੁਰਖ ਨੇ ਡਰਾਮਾ ਰਚਿਆ ਅਤੇ ਡਰਾਮੇ ਵਿੱਚ ਬਣਾਏ ਨੇ ਪਾਤਰ। ਹੁਣ ਕਿਸੇ ਨੂੰ ਪਾਤਰ ਦਿੱਤਾ ਹੈ ਰਾਜੇ ਦਾ, ਵੀ ਤੂੰ ਇਹ ਰੋਲ ਕਰਨਾ, ਕਿਸੇ ਨੂੰ ਕੀਤਾ ਡਾਕੂ ਦਾ, ਤੂੰ ਇਹ ਰੋਲ ਕਰਨਾ। ਉਹ ਕਰਤਾ ਪੁਰਖ ਦੀ ਰਜਾ ਵਿੱਚ ਆਪੋ ਆਪਣਾ ਰੋਲ ਕਰੀ ਜਾ ਰਹੇ ਨੇ। ਉਹਦਾ ਰੋਲ ਕਰਨਾ ਵੀ ਅਤ ਜ਼ਰੂਰੀ ਹੈ, ਕਿਉਂਕਿ ਡਰਾਮਾ ਹੈ, ਡਰਾਮਾ ਰਚਿਆ ਹੀ ਨਹੀਂ ਜਾਣਾ ਓਨੀ ਦੇਰ ਤੱਕ। ਤੋ ਕਰਤਾ ਹਜ਼ੂਰ ਕਹਿੰਦੇ ਨੇ ਜੋ ਤੁਧ ਭਾਵੈ, ਕਰਤਾ ਪੁਰਖ ਜੀ ਜੋ ਤੁਹਾਨੂੰ ਪਾਉਂਦਾ ਹੈ ਸਾਈ ਭਲੀ ਕਾਰ, ਉਹ ਭਲੀ ਕਾਰ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਤੇਰੀ ਕੁਦਰਤ ਵੀ ਬੇਅੰਤ ਹੈ, ਪਰ ਕੁਦਰਤ ਆਉਣੀ ਜਾਣੀ ਹੈ, ਪਰ ਤੂੰ ਸਦਾ ਹੀ ਕਾਇਮ ਦਾਇਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ 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 ਵਾਹਿਗੁਰੂ।